ਭਾਰਤੀ ਭਾਈਚਾਰੇ ਲਈ ਬੜੀ ਫਖਰ ਦੀ ਗੱਲ ਹੈ ਕਿ ਭਾਰਤੀ ਮੂਲ ਦੇ ਪੰਜਾਬ ਦੇ ਜੰਮਪਲ ਪ੍ਰੋਫੈਸਰ ਐਚ ਦੀਪ ਸੈਣੀ ਨੂੰ ਯੂਨੀਵਰਸਿਟੀ ਆਫ ਕੈਨਬਰਾ ਦੇ ਅਗਲੇ ਵਾਈਸ ਚਾਂਸਲਰ ਦੇ ਤੌਰ ਤੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤੇ ਮੇਰੇ ਨਾਲ ਟੈਲੀਫੋਨ ਲਾਈਨ ਤੇ ਪ੍ਰੋਫੈਸਰ ਸੈਣੀ ਮੌਜੂਦ ਨੇ। ਪ੍ਰੋਫੈਸਰ ਸਾਹਿਬ ਬਹੁਤ ਸਵਾਗਤ ਹੈ SBS ਪੰਜਾਬੀ ਚ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ।
ਬਿਲਕੁਲ ਜੀ, ਸੇਮ ਹੇਅਰ। ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਇਸ ਨਵੀਂ ਅਪੁਆਇੰਟਮੈਂਟ ਤੇ ਕੀ ਰਿਐਕਸ਼ਨ ਹੈ ਜੀ? ਤੁਸੀਂ ਯੂਨੀਵਰਸਿਟੀ ਆਫ ਕੈਨਬਰਾ ਦੇ ਵਿੱਚ ਵਾਈਸ ਚਾਂਸਲਰ ਦੇ ਤੌਰ ਤੇ ਆ ਰਹੇ ਹੋ।
ਦੇਖੋ, ਰਿਐਕਸ਼ਨ ਤਾਂ ਬੜੇ ਭਾਂਤ ਭਾਂਤ ਦੇ ਰਿਐਕਸ਼ਨ ਨੇ। ਸਭ ਤੋਂ ਮੇਰੇ ਖਿਆਲ 'ਚ ਵੱਡਾ ਰਿਐਕਸ਼ਨ ਹੈ ਕਿ ਮੈਂ ਪਹਿਲੀ ਵਾਰ ਜਦੋਂ ਆਸਟ੍ਰੇਲੀਆ ਆਇਆ ਤਾਂ ਮੈਂ ਸਟੂਡੈਂਟ ਦੇ ਤੌਰ 'ਤੇ ਆਇਆ ਸੀ 1978 ਦੇ ਵਿੱਚ, ਅਤੇ ਸੋ ਉਸ ਤੋਂ ਬਾਅਦ ਵਿਜ਼ਿਟ ਕਰਨ ਲਈ ਆਉਂਦਾ ਰਿਹਾ ਮੈਂ ਆਸਟ੍ਰੇਲੀਆ, ਥੋੜ੍ਹੀ ਉੱਥੇ ਮੇਰੀ ਰਿਸਰਚ ਦਾ ਕੰਮ ਵੀ ਚੱਲਦਾ ਰਿਹਾ, ਪਰ ਮੁੜ ਕੇ ਉਹ ਕਿੱਥੋਂ ਸ਼ੁਰੂ ਕੀਤਾ ਸੀ ਸਟੂਡੈਂਟ ਦੇ ਤੌਰ ਦੇ ਉੱਤੇ, ਤੇ ਅੱਜ ਮੁੜ ਕੇ ਵਾਪਸ ਜਾ ਰਿਹਾ ਐਜ਼ ਵਾਈਸ ਚਾਂਸਲਰ
ਜੀ। ਬਿਲਕੁਲ।
ਸੋ ਬੜੀ ਡਿਫਰੈਂਟ, ਬੜੀ ਵੱਖਰੀ ਢੰਗ ਦੀ ਫੀਲਿੰਗ ਹੈ ਉਹ, ਤੇ ਸੋ ਇਹ ਇਸ ਲਈ ਡੋਮੀਨੈਂਟ ਫੀਲਿੰਗ ਹੈ ਫਰੈਂਕਲੀ। ਦੂਸਰਾ ਹੈ ਕਿ ਯੂ ਨੋ ਨਵਾਂ ਚੈਲੰਜ ਹੈ ਇਹ, ਤੇ ਨਵੀਂ ਜ਼ਿੰਮੇਵਾਰੀ ਹੈ। ਮੈਂ ਇੱਥੇ ਜਿਹੜਾ ਮੇਰਾ ਇੱਥੇ ਰੋਲ ਹੈ ਉਹ ਲਗਭਗ ਵਾਈਸ ਚਾਂਸਲਰ ਦਾ ਹੈ, ਕਿਉਂਕਿ ਯੂਨੀਵਰਸਿਟੀ ਟੋਰਾਂਟੋ ਦੇ ਤਿੰਨ ਕੈਂਪਸ ਨੇ, ਹਰ ਇੱਕ ਉਹਨਾਂ ਵਿੱਚੋਂ ਜਿਹੜਾ ਐਵੇਂ ਆ ਵੀ ਜਿਵੇਂ ਯੂਨੀਵਰਸਿਟੀ ਹੁੰਦੀ ਹੈ, ਤੇ ਸੋ ਜਿਹੜਾ ਕੈਂਪਸ ਮੈਂ ਰਨ ਕਰਦਾ ਉਹ ਆਲਮੋਸਟ ਯੂਨੀਵਰਸਿਟੀ ਆਫ ਕੈਨਬਰਾ ਦੇ ਸਾਈਜ਼ ਦਾ ਹੈ
ਜੀ।
ਤੇ ਸੋ ਭਾਵੇਂ ਉਹ ਐਕਸਪੀਰੀਅੰਸ ਹੈ ਉਸ ਲਾਈਨ ਦੇ ਵਿੱਚ ਆਲਰੇਡੀ, ਪਰ ਜਿਹੜਾ ਵਾਈਸ ਚਾਂਸਲਰ ਦਾ ਰੁਤਬਾ ਹੈਗਾ ਉਹ ਵੱਖਰਾ ਹੁੰਦਾ, ਸੋ ਉਹ ਬੜੀ ਖੁਸ਼ੀ ਦੀ ਗੱਲ ਹੈ, ਮੈਂ ਮਨ 'ਚ ਚੰਗਾ ਮਹਿਸੂਸ ਹੋ ਰਿਹਾ ਸੋਚ ਕੇ। ਤੇ ਬਾਕੀ ਆਸਟ੍ਰੇਲੀਆ ਵਾਪਿਸ ਆਉਣਾ ਏਦਾਂ ਲੱਗ ਰਿਹਾ ਜਿਵੇਂ ਮੁੜ ਕੇ ਘਰ ਜਾ ਰਹੇ ਹਾਂ, ਬੜਾ ਸੋਹਣਾ ਵਕਤ ਗੁਜ਼ਾਰਿਆ ਆਸਟ੍ਰੇਲੀਆ ਐਡਲੇਡ ਦੇ ਵਿੱਚ, ਤੇ ਸੋ ਹਾਲੇ ਤੱਕ ਵੀ ਆਸਟ੍ਰੇਲੀਆ ਦੀ ਯਾਦ ਜਿਹੜੀ ਹੈ ਉਹ ਤਾਜ਼ਾ
ਜੀ। ਯੂਨੀ ਐਡਲੇਡ ਦੇ ਵਿੱਚ ਤੁਸੀਂ PhD ਕਰਨ ਆਏ ਸੀ
ਜੀ? ਹਾਂਜੀ।
ਤੇ ਉਸ ਤਜਰਬੇ ਬਾਰੇ ਕਿੱਦਾਂ ਰਿਹਾ ਜੀ ਉਹ ਤਜਰਬਾ ਉਸ ਟਾਈਮ ਦਾ ਐਜ਼ ਅ ਸਟੂਡੈਂਟ?
ਮੇਰੀ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਜਿਹੜਾ ਵਕਤ ਸੀ ਉਹ 4 ਸਾਲ ਜਿਹੜੇ PhD ਕੀਤੀ ਹੈ, ਮੈਂ ਉਹਨੂੰ ਗਿਣਦਾ ਹੈਗਾ ਵੀ ਉਹ ਮੇਰਾ ਸਭ ਤੋਂ ਬਿਹਤਰੀਨ ਵਕਤ ਜਿਹੜਾ ਸੀ ਉਹ ਸੀ। ਉਦੋਂ ਸਿੱਖਿਆ ਵੀ ਬਹੁਤ ਤੇ ਇੰਜੋਏ ਵੀ ਬੜਾ ਕੀਤਾ ਉੱਥੇ
ਜੀ।
ਅਸੀਂ ਦੋਵੇਂ, ਮੇਰੀ ਵਾਈਫ ਤੇ ਮੈਂ ਇਕੱਠੇ ਹੀ ਸਾਂ, ਤੇ ਸੋ ਬੜਾ ਇੰਜੋਏ ਕੀਤਾ। ਸੋ ਬੜੀ ਉਹਦੀਆਂ ਮਿੱਠੀਆਂ ਯਾਦਾਂ ਨੇ ਉਸ ਵਕਤ ਦੀਆਂ, ਬੀਇੰਗ ਮਿਸਟੇਕਨ ਬਾਏ ਫੋਰ ਬਿਸ਼ਨ ਬੇਦੀ ਬਾਏ ਦਾ ਲੋਕਲਸ ਇਨ ਐਡਲੇਡ, ਸੋ ਪੀਪਲ ਯੂਜ਼ ਟੂ ਆਸਕ ਮੀ ਫੋਰ ਮਾਈ ਆਟੋਗ੍ਰਾਫਸ ਥਿੰਕਿੰਗ ਦੈਟ ਯੂ ਨੋ ਦੇ ਵਰ 7 ਆਫ ਅਸ ਵੇਅਰਿੰਗ ਟਰਬਨਸ ਇਨ ਐਡਲੇਡ
ਜੀ। ਵੰਡਰਫੁਲ। ਹਾਲਾਂਕਿ ਮੈਲਬਨ ਤੇ ਸਿਡਨੀ ਦੇ ਵਿੱਚ ਆਪਸ 'ਚ ਰੇਸ ਲੱਗੀ ਰਹਿੰਦੀ ਹੈ ਜੀ ਕਿ ਕਿਹੜਾ ਸ਼ਹਿਰ ਬੈਟਰ ਹੈ। ਕਈ ਵਾਰੀ ਰੈਂਕਿੰਗ 'ਚ ਮੈਲਬਨ ਬੈਸਟ ਸਿਟੀ ਆ ਜਾਂਦਾ ਜੀ, ਕਈ ਵਾਰੀ ਸਿਡਨੀ ਆ ਜਾਂਦਾ, ਪਰ ਮੈਂ ਕੈਨਬਰਾ 'ਚ ਕੁਝ ਦੇਰ ਰਿਹਾ ਤੇ ਕਹਿੰਦੇ ਕਿ ਜਿੱਦਾਂ ਦੀ ਲਾਈਫ ਕੈਨਬਰਾ 'ਚ ਹੈ ਉਦਾਂ ਦੀ ਕਿਤੇ ਨਹੀਂ।
ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ। ਏਦਾਂ ਹੈ ਕਿ ਹਰ ਸ਼ਹਿਰ ਜਿਹੜਾ ਉਹਦੀ ਆਪਣੀ ਆਪਣੀ ਖਾਸੀਅਤ ਹੁੰਦੀ ਹੈ
ਜੀ,
ਤੇ ਸਿਡਨੀ ਦਾ ਆਪਣਾ ਨਜ਼ਾਰਾ, ਮੈਲਬਰਨ ਦਾ ਆਪਣਾ ਨਜ਼ਾਰਾ, ਪਰ ਜਿਹੜੀ ਸ਼ਾਂਤਮਈ ਲਾਈਫ ਹੈ ਨਾ ਉੱਥੇ ਕੈਨਬਰਾ ਦੀ
ਜੀ,
ਉਹ ਐਕਚੁਅਲੀ ਉਹਦੀ ਉਹ ਐਡੀਲੇਡ ਨਾਲ ਮਿਲਦੀ ਜੁਲਦੀ ਲਾਈਫ ਹੈ। ਉਹ ਐਡੀਲੇਡ ਵੀ ਭਾਵੇਂ ਵੱਡਾ ਸ਼ਹਿਰ ਹੈ, ਯੂ ਨੋ ਮੈਲਬਰਨ ਜਿਹੜਾ ਵੱਡਾ ਨਹੀਂ ਪਰ ਫਿਰ ਵੀ ਕਾਫੀ ਵੱਡਾ, ਪਰ ਉੱਥੇ ਲਾਈਫ ਬੜੀ ਸ਼ਾਂਤਮਈ ਹੈ
ਜੀ।
ਕੈਨਬਰਾ ਵੀ ਐਵੇਂ ਹੀ ਹੈ, ਬੜਾ ਸੋਫਿਸਟੀਕੇਟਡ ਸ਼ਹਿਰ ਹੈ।
ਹਾਲਾਂਕਿ ਕੈਨਬਰਾ ਕਹਿੰਦੇ ਨੇ ਕਿ ਆਸਟ੍ਰੇਲੀਆ ਦਾ ਸਭ ਤੋਂ ਠੰਡਾ ਸ਼ਹਿਰ ਹੈ, ਪਰ ਮੈਨੂੰ ਲੱਗਦਾ ਤੁਹਾਡੇ ਲਈ ਕੋਈ ਪ੍ਰੋਬਲਮ ਨਹੀਂ ਹੋਣੀ।
ਸਾਡੇ ਲਈ ਤਾਂ ਜਿਹੜਾ ਉੱਥੇ ਦੀਆਂ ਸਰਦੀਆਂ ਨੇ ਉਹ ਇਦਾਂ ਲੱਗਣਗੀਆਂ ਜਿਵੇਂ
ਸਪ੍ਰਿੰਗ ਹੈ
ਟ੍ਰੋਪੀਕਲ ਏਰੀਆ ਚ ਰਹੇ। ਮੈਨੂੰ ਕੱਲ ਵੀ ਕਿਸੇ ਹੋਰ ਦਾ ਫੋਨ ਵੀ ਆਇਆ ਸੀ ਇੱਥੋਂ, ABC ਵਾਲਿਆਂ ਦਾ ਆਇਆ ਸੀ, ਉਹਦੇ ਨਾਲ ਵੀ ਇਹੀ ਗੱਲ ਕਰ ਰਿਹਾ ਸੀ ਕਿ ਉਹ ਤੁਹਾਡੇ ਲਈ ਉਹ ਸਰਦੀ ਲੱਗਦੀ ਹੋਏਗੀ ਤੁਹਾਨੂੰ, ਸਾਨੂੰ ਤਾਂ ਉਹ ਬਹੁਤ ਚੰਗਾ ਲੱਗਿਆ
ਜੀ। ਬਿਲਕੁਲ। ਇੱਥੇ ਮੈਲਬਰਨ 'ਚ ਬੈਠੇ ਜਦੋਂ ਲੋਕ ਸੋਚਦੇ ਨੇ ਕਿ ਵੀ ਕੈਨਬਰਾ ਦੇ ਵਿੱਚ -7 ਡਿਗਰੀ ਟੈਂਪਰੇਚਰ ਹੈ ਤਾਂ 0, ਸਾਨੂੰ 3-4 ਦੇ ਉੱਤੇ ਵੀ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ ਸੋਚਦੇ ਹੋਏ ਜੀ। ਤੁਸੀਂ ਪ੍ਰੋਫੈਸਰ ਸਾਹਿਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਪੜ੍ਹੇ ਹੋਏ ਹੋ, ਬੈਚਲਰਸ ਅਤੇ ਤੁਸੀਂ ਮਾਸਟਰਸ ਉੱਥੋਂ ਕੀਤੀ ਹੈ, ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਦੇਣ ਹੈ ਆਸਟ੍ਰੇਲੀਆ ਦੇ ਵਿੱਚ ਖਾਸ ਕਰ ਕਾਫੀ ਹੈਗੀ ਹੈ, ਅਤੇ ਕੁਝ ਆਪਣੇ ਪਿਛੋਕੜ ਅਤੇ ਕੁਝ ਚਾਨਣ ਪਾਓਗੇ?
ਮਤਲਬ ਜਿਹੜੀ ਯੂਨੀਵਰਸਿਟੀ ਤਾਂ ਉੱਥੇ ਲੁਧਿਆਣੇ ਸਾਰਾ ਪੜ੍ਹਿਆ, ਉਸ ਤੋਂ ਪਹਿਲਾਂ ਤਾਂ ਮੈਂ ਮਲੇਰਕੋਟਲੇ ਕਾਲਜ ਪੜ੍ਹਿਆ, ਥੋੜ੍ਹੀ ਦੇਰ 1 ਸਾਲ ਆਇਆ ਸੀ ਉੱਥੇ,
ਮੇਰੇ
ਫਾਦਰ ਫੋਰੈਸਟ ਸਰਵਿਸ ਤੋਂ ਵਿੱਚ ਸਨ, ਸੋ ਟ੍ਰਾਂਸਫਰ ਬਹੁਤ ਹੁੰਦੀ ਸੀ। ਮੈਂ ਹਾਈ ਸਕੂਲ ਜਿਹੜਾ 11ਵੀਂ ਜਮਾਤ ਮੈਂ ਕਰਨ ਜਦੋਂ ਕੀਤੀ ਹੈ, ਮੈਂ ਉਦੋਂ 9 ਸਕੂਲਾਂ ਵਿੱਚ ਜਾ ਚੁੱਕਾ ਸੀ, ਸੋ ਬਹੁਤ ਘੁੰਮੇ, ਅਤੇ ਉਸ ਤੋਂ ਬਾਅਦ ਸਟੇਬਿਲਿਟੀ ਆਈ ਹੈ ਜਦੋਂ ਯੂਨੀਵਰਸਿਟੀ ਗਿਆ, ਅਤੇ ਯੂਨੀਵਰਸਿਟੀ PAU ਦੇ ਵਿੱਚ ਉੱਥੇ ਪਹਿਲਾਂ ਮੈਂ 72 ਤੋਂ ਲੈ ਕੇ 77 ਤੱਕ ਪਹਿਲਾਂ MBSC ਆਨਰਸ ਕੀਤੀ, ਫਿਰ MSC ਆਨਰਸ, ਉਸ ਤੋਂ ਬਾਅਦ ਆਸਟ੍ਰੇਲੀਆ ਤੋਂ PhD ਮੁਕਾਉਂਦੇ, ਫਿਰ ਮੈਨੂੰ ਇੱਥੇ ਯੂਨੀਵਰਸਿਟੀ ਆਫ ਅਲਬਰਟਾ ਕੈਨੇਡਾ ਦੇ ਵਿੱਚ ਜੋਬ ਮਿਲ ਗਿਆ ਸੀ, ਤੇ ਸੋ ਇੱਥੇ ਮੇਰੀ ਇਹ ਚੌਥੀ ਯੂਨੀਵਰਸਿਟੀ ਹੈ, ਯੂਨੀਵਰਸਿਟੀ ਟੋਰਾਂਟੋ ਅਲਬਰਟਾ, ਉਸ ਤੋਂ ਬਾਅਦ ਅਲਬਰਟਾ ਤੋਂ ਬਾਅਦ ਮੌਂਟਰੀਅਲ, ਮੌਂਟਰੀਅਲ ਤੋਂ ਬਾਅਦ ਵਾਟਰਲੂ, ਫਿਰ ਇੱਥੇ। ਸੋ ਇਹ ਮੇਰੀ ਮੇਰੀ ਪ੍ਰੋਫੈਸ਼ਨਲ ਬੈਕਗ੍ਰਾਉਂਡ ਹੈ। ਇਟ
ਤੇ
ਪ੍ਰੋਗਰੈਸਿਵਲੀ ਮੋਰ ਸੀਨੀਅਰ ਸਟੈਪਸ ਐਵਰੀ ਟਾਈਮ। ਤੇ ਚਾਰੇ ਯੂਨੀਵਰਸਿਟੀਆਂ ਜਿਹੜੀਆਂ ਨੇ, ਜਿਹੜੀਆਂ ਕੈਨੇਡਾ ਦੀਆਂ ਸਿਰ ਕੱਢ ਯੂਨੀਵਰਸਿਟੀਆਂ ਨੇ,
ਬਿਲਕੁਲ
ਯੂਨੀਵਰਸਿਟੀ ਟੋਰਾਂਟੋ ਹੈਗੀ ਹੈ ਟੋਪ ਦੀ ਯੂਨੀਵਰਸਿਟੀ ਹੈ ਇੱਥੇ ਆਸਟ੍ਰੇਲੀਆ ਕੈਨੇਡਾ ਦੇ ਵਿੱਚ, ਤੇ
ਜੀ
ਵਰਲਡ ਦੀਆਂ ਟੋਪ 20 ਵਿੱਚੋਂ। ਸੋ ਬੜੀ ਮਤਲਬ ਖੁਸ਼ਕਿਸਮਤੀ ਹੈ ਕਿ ਇੱਦਾਂ ਦੀ ਇੰਸਟੀਟਿਊਸ਼ਨ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਤੇ ਹੁਣ ਉਹ ਜਿਹੜਾ ਜੋ ਕੁਝ ਸਿੱਖਿਆ ਹੈ ਸਾਰੀ ਦੁਨੀਆ ਘੁੰਮ ਕੇ, ਉਹ ਵਾਪਸ ਲੈ ਕੇ ਆਸਟ੍ਰੇਲੀਆ ਆ ਰਿਹਾ, ਆਸਟ੍ਰੇਲੀਆ ਨੂੰ ਸਰਵ ਕਰਨ ਲਈ।
ਤੇ ਪ੍ਰੋਫੈਸਰ ਸਾਹਿਬ, ਇਹ ਕਿੱਦਾਂ ਸਬੱਬ ਬਣਿਆ? ਤੁਸੀਂ, ਤੁਹਾਡੀ ਆਪਣੀ ਤਾਂਘ ਸੀਗੀ ਮਨ ਦੀ ਆਸਟ੍ਰੇਲੀਆ 'ਚ ਵਾਪਸ ਆਉਣ ਦੀ, ਜਿੱਥੇ ਤੁਸੀਂ ਐਜ਼ ਅ ਸਟੂਡੈਂਟ ਕੰਮ ਕੀਤਾ, ਸਟੂਡੈਂਟ ਰਹੇ ਹੋ, ਤੇ ਕਿ ਕੁਦਰਤੀ ਸਬੱਬ ਬਣ ਗਿਆ ਕਿ ਮੌਕਾ ਹੱਥ ਆ ਗਿਆ?
ਕੁਦਰਤੀ ਬਣਿਆ ਹੈ, ਮੈਂ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਸੀ ਆਸਟ੍ਰੇਲੀਆ ਆਉਣ ਦੀ। ਮਤਲਬ ਆਸਟ੍ਰੇਲੀਆ ਵੱਲ ਇੰਟਰਸਟ ਮੇਰਾ ਹਮੇਸ਼ਾ ਰਿਹਾ, ਸਾਡੀ ਸਾਡਾ ਸਾਡੀ ਨਿਊਜ਼ੀਲੈਂਡ ਫੈਮਿਲੀ ਕਾਫੀ ਹੈ, ਮੇਰੇ ਨਾਨਕੇ ਨਿਊਜ਼ੀਲੈਂਡ ਨੇ।
ਅੱਛਾ ਜੀ।
ਤੇ ਸੋ ਉਸ ਇਲਾਕੇ ਨਾਲ ਖਿੱਚ ਹੈ, ਮੈਂ ਆਉਂਦਾ ਜਾਂਦਾ ਰਹਿੰਦਾ, ਵਾਈਫ ਵੀ, ਅਸੀਂ ਉੱਧਰ ਨਿਊਜ਼ੀਲੈਂਡ ਜਾਈਦਾ, ਆਸਟ੍ਰੇਲੀਆ ਵੀ ਚੱਕਰ ਲਾ ਜਾਈਦਾ, ਤੇ ਉੱਦਾਂ ਵੀ ਆਸਟ੍ਰੇਲੀਆ ਮੇਰੀ ਰਿਸਰਚ ਕੋਲੈਬੋਰੇਸ਼ਨ ਵਗੈਰਾ ਵੀ ਚੱਲਦੀਆਂ ਰਹੀਆਂ ਨੇ।
ਜੀ।
ਤੇ ਸੋ ਦੇਸ਼ ਚੰਗਾ ਹੈ, ਦੇਸ਼ ਦੀਆਂ ਪੁਰਾਣੀਆਂ ਯਾਦਾਂ ਚੰਗੀਆਂ ਨੇ, ਤੇ ਉਹ ਕੁਦਰਤੀ ਹੋਇਆ ਕਿ ਉਹ ਜਦੋਂ ਆ ਜੋਬ, ਮੈਨੂੰ ਤਾਂ ਪਤਾ ਵੀ ਨਹੀਂ ਸੀ ਵੀ ਜੋਬ ਇਹ ਐਡਵਰਟਾਈਜ਼ਡ ਹੈ। ਮੈਨੂੰ ਜਿਹੜੇ ਇਹਨਾਂ ਦੇ ਹੁੰਦੇ ਨੇ ਕੰਸਲਟੈਂਟਸ ਨੇ, ਜਿਹੜੇ ਸੀਨੀਅਰ ਐਗਜ਼ੀਕਿਟਿਵ ਫਰਮਸ ਨੇ, ਉਹਨਾਂ ਨੇ ਕਿਸੇ ਨੇ ਕੰਟੈਕਟ ਕੀਤਾ ਵੀ ਇਦਾਂ ਕਰਕੇ ਦੇ ਵਰ ਇੰਟਰਸਟਿਡ। ਤੇ ਖੁਸ਼ੀ ਦੀ ਗੱਲ ਹੈ ਕਿ ਦੇ ਵਰ ਲੁਕਿੰਗ ਫਾਰ ਮੀ ਔਨ ਦਾ ਅਦਰ ਸਾਈਡ ਆਫ ਦਾ ਵਰਲਡ, ਪਾਸੇ ਦੇਖ ਰਿਹਾ ਦੁਨੀਆ ਦੇ ਵਿੱਚ।
ਜੀ, ਤੁਹਾਡੀਆਂ ਪ੍ਰਾਪਤੀਆਂ ਬਹੁਤ ਹੈਗੀਆਂ, ਜਿਹੜਾ ਤੁਹਾਡੇ ਬਾਰੇ ਜਾਣਕਾਰੀ ਇੰਟਰਨੈਟ ਤੇ ਅਵੇਲੇਬਲ ਹੈ, ਮਤਲਬ ਬਹੁਤ ਹੀ ਇੰਪ੍ਰੈਸਿਵ ਤੁਹਾਡੀਆਂ ਅਕੰਪਲਿਸ਼ਮੈਂਟਸ ਹੈਗੀਆਂ ਜੀ।
ਦੇਖੋ, ਜਦੋਂ ਇਹ ਫਾਇਦਾ ਹੈਗਾ ਇੰਟਰਨੈਟ ਦਾ ਵੀ ਦੁਨੀਆਂ 'ਚ ਕੋਈ ਲੁਕਿਆ ਨਹੀਂ ਰਹਿ ਸਕਦਾ। ਤੇ ਸੋ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ, ਤੇ ਜਦੋਂ ਬਾਤਚੀਤ ਚੱਲੀ ਤਾਂ ਜਿੰਨੀ ਜ਼ਿਆਦਾ ਵੱਧਦੀ ਰਹੀ ਬਾਤਚੀਤ, ਉਨਾ ਇੰਟਰਸਟ ਵੱਧਦਾ ਰਿਹਾ। ਤੇ ਆ 2 ਕੀ ਹਫ਼ਤੇ ਹੋਏ ਨੇ ਜਦੋਂ ਉਹਨਾਂ ਮੈਨੂੰ ਆਫਰ ਕੀਤਾ, ਤੇ ਹਾਲੇ ਉਹ ਵੈਸੇ ਕੰਫੀਡੈਂਸ਼ੀਅਲ ਸੀ ਕਿਉਂਕਿ ਉਹਦੀ ਅਪਰੂਵਲ ਵਗੈਰਾ, ਉਹਨਾਂ ਦੀ ਜਿਹੜੀ ਗਵਰਨਿੰਗ ਕੌਂਸਲ ਕੌਂਸਲ ਵਗੈਰਾ ਹੈ ਹੈਗੀ ਆ, ਉਹਦੇ ਤੋਂ ਹੋਣਾ ਹੀ ਹੋਣੀ ਸੀ। ਤੇ ਥੋੜੀ ਕੰਟਰੈਕਚੁਅਲ ਨੈਗੋਸ਼ੀਏਸ਼ਨ ਵਗੈਰਾ ਵੀ ਜਿਹੜੀ ਹੁੰਦੀ ਆ ਉਹ ਵੀ ਹੋ ਗਈ, ਸੋ ਉਹਦੇ ਕਰਕੇ 2 ਹਫ਼ਤੇ ਲੱਗ ਗਏ। ਮੈਨੂੰ 27 ਤਰੀਕ ਨੂੰ ਉਹਨਾਂ ਨੇ ਦੱਸਤਾ ਸੀ ਵੀ
ਜੀ
ਦੈਟਸ ਵਾਟ ਦੇ ਵਾਂਟ ਟੂ ਡੂ।
ਤੇ ਤੁਸੀਂ ਸਤੰਬਰ ਦੇ ਵਿੱਚ ਹੁਣ ਇੱਥੇ ਆਓਗੇ?
1 ਸਤੰਬਰ ਨੂੰ ਮੈਂ ਜੁਆਇਨ ਕਰ ਰਿਹਾ ਜੀ, ਤੇ
ਠੀਕ ਹੈ,
ਮੈਂ ਬੜੀ ਤਾਂਘ ਨਾਲ ਇੰਤਜ਼ਾਰ ਕਰ ਰਿਹਾ ਉਸ ਤਰੀਕ ਦੀ।
ਜੀ, ਸਾਨੂੰ ਵੀ ਬੜਾ ਇੰਤਜ਼ਾਰ ਹੈ ਕਿ ਤੁਸੀਂ ਜਦੋਂ ਇੱਥੇ ਆਓਗੇ ਤਾਂ ਇੱਕ ਵਾਰ ਫੇਰ ਗੱਲ ਕਰਨ ਦਾ ਮੌਕਾ ਮਿਲੂਗਾ।
ਥੈਂਕ ਯੂ, ਮੈਂ ਵੀ ਇਸ ਗੱਲ ਦੀ ਮੈਂ ਬੜੇ ਬੜੀ ਤਾਂਘ ਨਾਲ।
ਜੀ, ਤੇ ਇੱਕ ਆਖਰੀ ਸਵਾਲ ਮੈਂ ਪੁੱਛਣਾ ਚਾਹੂੰਗਾ ਪ੍ਰੋਫੈਸਰ ਸਾਹਿਬ, ਕਿ ਹਾਲਾਂਕਿ ਕੈਨੇਡਾ ਤੇ ਆਸਟ੍ਰੇਲੀਆ ਦੋਵੇਂ ਹੀ ਜਿਹੜੇ ਹੈਗੇ ਆ ਵਿਸ਼ਵ ਭਰ ਦੇ ਵਿੱਚ ਹਾਇਰ ਐਜੂਕੇਸ਼ਨ ਦੇ ਮੋਹਰੀ ਹੈਗੇ ਆ, ਪਰ ਫੇਰ ਵੀ ਕੁਝ ਖਾਸ ਤੁਹਾਡਾ ਵਿਜ਼ਨ ਹੈ ਯੂਨੀਵਰਸਿਟੀ ਆਫ ਕੈਨਬਰਾ ਦੇ ਲਈ?
ਯੂਨੀਵਰਸਿਟੀ ਕੈਨਬਰਾ ਡਿਵੈਲਪਿੰਗ ਯੂਨੀਵਰਸਿਟੀ ਹੈ, ਸੋ ਟੋਰਾਂਟੋ ਤੇ ਕੈਨਬਰਾ ਬੜੀਆਂ ਵੱਖਰੀ ਢੰਗ ਦੀਆਂ ਯੂਨੀਵਰਸਿਟੀਆਂ। ਸੋ ਮੈਂ ਜਿਹੜੀ ਇੱਥੋਂ ਜਾ ਰਿਹਾ ਉਹ ਉਹਦੇ ਨਾਲ ਉਹਦੇ ਨਾਲ ਬੜੀ ਵੱਖਰੀ ਕਿਸਮ ਦੀ ਯੂਨੀਵਰਸਿਟੀ ਹੈ ਕੈਨਬਰਾ। ਟੋਰਾਂਟੋ ਬਹੁਤ ਵੱਡੀ ਯੂਨੀਵਰਸਿਟੀ ਹੈ, 85,000 ਸਟੂਡੈਂਟ ਹੈ ਸਾਡੇ ਇੱਥੇ
ਜੀ।
ਤੇ ਸੋ ਇਟਸ ਨਾਟ ਸਿਰਫ ਇੱਥੇ ਹੀ ਨਹੀਂ, ਮਤਲਬ ਕੈਨੇਡਾ 'ਚ ਵੱਡੀ, ਨਾਰਥ ਅਮੈਰੀਕਾ 'ਚ ਮੇਰੇ ਖਿਆਲ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਉੱਦਾਂ ਵੀ ਇਹ ਟ੍ਰੈਡੀਸ਼ਨਲ ਯੂਨੀਵਰਸਿਟੀ ਹੈ ਬੜੀ, ਯੂ ਨੋ, ਜਿਹੜੀ ਆਕਸਫੋਰਡ ਕੈਂਬਰਿਜ ਵਗੈਰਾ ਦੀ ਟ੍ਰੈਡੀਸ਼ਨ ਦੇ ਵਿੱਚ ਰੂਟਡ ਹੈ ਇਹ। ਤੇ ਜਿਹੜੀ ਕੈਨਬਰਾ ਯੂਨੀਵਰਸਿਟੀ ਆ ਉਹ ਬੜੀ ਵੱਖਰੀ ਕਿਸਮ ਦੀ ਯੂਨੀਵਰਸਿਟੀ ਆ, ਨਵੇਂ ਨਵੇਂ ਢੰਗ ਦੀ ਯੂਨੀਵਰਸਿਟੀ ਆ। ਉਹਦੇ ਵਿੱਚ ਜਿਹੜਾ ਐਮਫੇਸਿਸ ਜ਼ਿਆਦਾ ਹੈਗਾ ਵੀ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਟ੍ਰੇਨਿੰਗ ਕੈਰੀਅਰਸ ਵੱਲ ਨੂੰ ਓਰੀਐਂਟਿਡ ਹੋਣੀ ਚਾਹੀਦੀ ਹੈ। ਰੀਸਰਚ ਜਿਹੜੀ ਹੈ, ਪ੍ਰੋਬਲਮ ਸੋਲਵਿੰਗ, ਅਪਲਾਈਡ ਰੀਸਰਚ ਰਾਦਰ ਦੈਨ ਫੰਡਾਮੈਂਟਲ ਰੀਸਰਚ। ਤੇ ਉਸ ਮਾਹੌਲ ਦੇ ਵਿੱਚ ਜਾ ਕੇ ਉਹਦੀ ਉਹਦੇ ਵਿੱਚ ਜਿਹੜੀ ਆਪਣੀ ਬੈਕਗ੍ਰਾਉਂਡ ਹੈ ਉਹਨੂੰ ਅਪਲਾਈ ਕਰਨ ਦਾ ਇੱਕ ਬੜਾ ਵੱਖਰਾ ਜਿਹਾ ਢੰਗ ਹੋਏਗਾ
ਜੀ।
ਸੋ ਮੈਂ ਵੇਖ ਰਿਹਾ ਕਿ ਕਿਵੇਂ ਉਹਨੂੰ ਯੂਨੀਵਰਸਿਟੀ ਅੱਗੇ ਵਧਾਉਣਾ। ਕਾਫੀ ਮਤਲਬ
ਤੁਹਾਡੇ ਲਈ ਵੀ ਇੱਕ ਨਵਾਂ ਮੌਕਾ ਹੈ, ਨਵਾਂ ਚੈਲੰਜ ਹੈਗਾ ਇਹ ਤੁਹਾਡੇ ਕਰੀਅਰ 'ਚ।
ਨਵਾਂ ਚੈਲੰਜ ਹੈ, 26 ਸਾਲ ਪੁਰਾਣੀ ਯੂਨੀਵਰਸਿਟੀ ਹੈ ਸਿਰਫ, ਸਾਡੀ ਟੋਰਾਂਟੋ ਤਕਰੀਬਨ 200 ਸਾਲ ਦੀ ਹੋ ਚੁੱਕੀ ਹੈ
ਜੀ, ਬਿਲਕੁਲ,
ਹੋ ਰਹੀ ਹੈ ਛੇਤੀ। ਤੇ ਸੋ ਉਹਨੂੰ ਯੂਨੀਵਰਸਿਟੀ ਨੂੰ ਉਹਦੇ ਅਗਲੇ ਪੜਾਅ 'ਤੇ ਲੈ ਕੇ ਜਾਣਾ। ਆਲਰੇਡੀ ਕਾਫੀ ਰੈਪਿਡਲੀ ਰਾਈਜ਼ ਕਰ ਰਹੀ ਹੈ ਵਰਲਡ ਦੀਆਂ, ਤਕਰੀਬਨ 4-5% ਯੂਨੀਵਰਸਿਟੀ ਜਿਹੜੀਆਂ ਟੋਪ ਦੀਆਂ ਉਹਨਾਂ 'ਚ ਆਲਰੇਡੀ ਰੈਂਕਿੰਗ ਹੋ ਰਹੀ ਹੈ ਉਹਦੀ
ਜੀ ਜੀ।
ਸੋ ਦੈਟ ਵਾਜ਼ ਅਟਰੈਕਟਿਵ, ਮੈਂ ਉਹਦੇ ਕਰਕੇ ਵੀ ਕਾਫੀ, ਮੈਂ ਕੁਦਰਤੀ ਗੱਲ ਤੁਸੀਂ ਸੋਚ ਸਕਦੇ ਹੋ, ਮੈਂ ਮਾੜੀ ਯੂਨੀਵਰਸਿਟੀ 'ਚ ਨਹੀਂ ਜਾਣਾ ਚਾਹੁੰਦਾ ਸੀ।
ਬਿਲਕੁਲ,
ਸੋ ਉਸ ਗੱਲ ਦਾ ਮੈਂ ਬੜੀ ਤਾਂਘ ਨਾਲ ਇੰਤਜ਼ਾਰ ਕਰ ਰਿਹਾ ਕਿ ਯੂ ਨੋ ਇਹ ਨਵੀਂ ਯੂਨੀਵਰਸਿਟੀ ਉਸਾਰਨੀ ਹੈ
ਜੀ।
ਬੜਾ ਵੱਡਾ ਪ੍ਰੋਜੈਕਟ ਹੈ ਉਹਨਾਂ ਦਾ, ਕੈਂਪਸ ਵਗੈਰਾ ਵੀ ਡਿਵੈਲਪ ਕਰਨਾ ਹੈ। ਤੇ ਐਂਡ ਇੰਡੀਆ ਨਾਲ ਵੀ ਤਾਲੁਕ ਕਰਨੇ ਜਿਹੜੇ ਹੈਗੇ ਉਹ ਕਾਫੀ ਇੰਟਰਸਟਿਡ ਨੇ, ਕਿਉਂਕਿ ਉਹਨਾਂ ਦੀ ਆਲਰੇਡੀ ਇੱਕ ਭੂਟਾਨ ਦੇ ਵਿੱਚ ਛੋਟਾ ਜਿਹਾ ਕੈਂਪਸ ਹੈ
ਜੀ,
ਸਿੰਗਾਪੁਰ ਹੈ, ਤੇ ਇੱਥੇ ਤੁਹਾਡੇ ਮੈਲਬੌਰਨ ਵੀ ਹੈ
ਜੀ।
ਤੇ ਸੋ ਇੰਡੀਆ ਵੱਲ ਦੇਖ ਰਹੇ ਹਾਂ, ਸੋ ਉਹਦੀ ਕੋਈ ਦੇਖਦੇ ਹਾਂ ਕਿਵੇਂ ਚੱਲਦਾ।
ਬਿਲਕੁਲ ਜੀ, ਮੌਜੂਦਾ ਜੀਓਪੋਲਿਟਿਕਸ ਦੇ ਵਿੱਚ ਹੁਣ ਇੰਡੀਆ ਆਸਟ੍ਰੇਲੀਆ ਦੇ ਰਿਲੇਸ਼ਨਸ ਜਿਹੜੇ ਹੈਗੇ ਆ ਉਹ ਇਹਦੇ ਉੱਤੇ ਬਹੁਤ ਐਮਫੋਸਿਸ ਹੈਗਾ, ਅਤੇ ਅਸੀਂ ਵੀ ਬੜਾ ਚਾਅ ਨਾਲ ਤੁਹਾਨੂੰ ਉਡੀਕ ਰਹੇ ਹਾਂ ਜੀ, ਅਤੇ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਇਹਦੇ ਲਈ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਸਾਡੇ ਲਈ।
ਥੈਂਕ ਯੂ, ਬਹੁਤ ਸ਼ੁਕਰੀਆ ਸ਼ਮਸ਼ੇਰ ਜੀ, ਅਤੇ ਮੈਂ ਤੁਹਾਨੂੰ ਮਿਲਣ ਦੀ ਇੰਤਜ਼ਾਰ ਕਰ ਰਿਹਾ।
SBS, 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 SBS Radio.